ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 ਜਨਵਰੀ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਾਕਰਾਮੈਂਟ, ਸੁਨਹਿਰੀ ਮਤਨ ਸੈਮੂਅਲ। ਕਿਉਂ ਜੇ ਖੁਦਾਵੰਦ ਇਨਸਾਨ ਵਾਂਗਰ ਨਜ਼ਰ ਨਹੀਂ ਕਰਦਾ, ਫਿਰ ਇਨਸਾਨ ਜ਼ਾਹਰੀ ਸੂਰਤ ਨੂੰ ਵੇਖਦਾ ਹੈ, ਪਰ ਖੁਦਾਵੰਦ ਦਿਲ ਉੱਤੇ ਨਜ਼ਰ ਕਰਦਾ ਹੈ। ਜਵਾਬੀ ਪੜ੍ਹਾਈ ਜ਼ਬੂਰ। ਵੇਖ ਤੂੰ ਬਾਤਨ ਦੀ ਸੱਚਾਈ ਪਸੰਦ ਕਰਦਾ ਹੈ, ਅਤੇ ਬਾਤਨ ਵਿੱਚ ਮੈਨੂੰ ਹੀ ਅਕਲ ਸਿਖਾਵੇਂਗਾ। ਜ਼ੂਫੇ ਨਾਲ ਮੈਨੂੰ ਸਾਫ਼ ਕਰ ਅਤੇ ਮੈਂ ਹੋਵਾਂਗਾ, ਮੈਨੂੰ ਧੋ ਅਤੇ ਮੈਂ ਬਰਫ਼ ਤੋਂ ਬਹੁਤਾ ਚਿੱਟਾ ਹੋਵਾਂਗਾ। ਹੈ ਮੇਰੇ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਅਤੇ ਮੇਰੇ ਬਾਤਨ ਵਿੱਚ ਨਵੀਂ ਰੂਹ ਪਾ। ਹੈ ਖੁਦਾਵੰਦ, ਮੇਰੇ ਹੋਂਟਾਂ ਨੂੰ ਖੋਲ੍ਹ ਦੇ ਅਤੇ ਮੇਰੇ ਮੂੰਹ ਤੋਂ ਤੇਰੀ ਸਤਾਇਸ਼ ਨਿਕਲੇਗੀ, ਕਿਉਂ ਜੇ ਕੁਰਬਾਨੀ ਵਿੱਚ ਤੇਰੀ ਖੁਸ਼ਨੁਦੀ ਨਹੀਂ ਤਾਂ ਮੈਂ ਦਿੰਦਾ। ਸੋਖਤਨੀ ਕੁਰਬਾਨੀ ਨਾਲ ਤੈਨੂੰ ਕੁਝ ਖੁਸ਼ੀ ਨਹੀਂ, ਸ਼ਿਕਸਤਾ ਰੂਹ ਰੱਬ ਦੀ ਕੁਰਬਾਨੀ ਹੈ। ਹੈ ਰੱਬ, ਤੂੰ ਸ਼ਿਕਸਤਾ ਅਤੇ ਖਸਤਾ ਦਿਲ ਹਕੀਰ ਨਾ ਜਾਣੇਗਾ। ਮੇਰੇ ਮੂੰਹ ਦਾ ਕਲਾਮ ਅਤੇ ਮੇਰੇ ਦਿਲ ਦਾ ਖਿਆਲ ਤੇਰੇ ਨੇੜੇ ਮਕਬੂਲ ਠਹਿਰੇ। ਹੈ ਖੁਦਾਵੰਦ, ਹੈ ਮੇਰੇ ਚਟਾਨ ਅਤੇ ਹੈ ਮੇਰੇ ਫਿਦੀਆ ਦੇਣ ਵਾਲੇ। ਦਰਸੀਵਾਜ ਬਾਈਬਲ ਵਿੱਚੋਂ ਇਸਤਸਨਾ। ਇਸ ਲਈ ਇਹ ਇਸਰਾਇਲ, ਖੁਦਾਵੰਦ ਤੇਰਾ ਰੱਬ ਤੈਥੋਂ ਇਹਦੇ ਤੋਂ ਇਲਾਵਾ ਕੀ ਚਾਹੁੰਦਾ ਹੈ? ਭਾਈ ਤੂੰ ਖੁਦਾਵੰਦ ਆਪਣੇ ਰੱਬ ਦਾ ਡਰ ਰੱਖੇ ਅਤੇ ਉਹਦੀਆਂ ਸਾਰੀਆਂ ਰਾਵਾਂ ਉੱਤੇ ਟੁਰੇ ਅਤੇ ਉਹਦੇ ਨਾਲ ਪਿਆਰ ਰੱਖੇ ਅਤੇ ਆਪਣੇ ਦਿਲ ਅਤੇ ਆਪਣੀ ਸਾਰੀ ਜਿੰਦ ਨਾਲ ਖੁਦਾਵੰਦ ਆਪਣੇ ਰੱਬ ਦੀ ਬੰਦਗੀ ਕਰੇ ਅਤੇ ਖੁਦਾਵੰਦ ਦੇ ਜਿਹੜੇ ਹੁਕਮ ਅਤੇ ਆਇਨ ਮੈਂ ਅੱਜ ਤੈਨੂੰ ਦੱਸਦਾ ਵਾਂ ਉਹਨਾਂ ਉੱਤੇ ਅਮਲ ਕਰੇ ਤਾਂ ਜੋ ਤੇਰੀ ਖੈਰ ਹੋਵੇ। ਜ਼ਬੂਰ ਹੈ ਖੁਦਾਵੰਦ, ਮੈਨੂੰ ਆਪਣੀ ਰਾਹ ਦੀ ਤਾਲੀਮ ਦੇ ਅਤੇ ਮੈਂ ਤੇਰੀ ਰਾਸਤੀ ਵਿੱਚ ਟੁਰਾਂਗਾ। ਮੇਰੇ ਦਿਲ ਨੂੰ ਯਕਸੂਈ ਅਤਾ ਕਰ ਤਾਂ ਜੋ ਤੇਰੇ ਨਾਂ ਦਾ ਖੌਫ ਮੰਨਾ। ਹੈ ਰੱਬਾ, ਮੇਰੇ ਰੱਬਾ, ਮੈਂ ਪੂਰੇ ਦਿਲ ਤੋਂ ਤੇਰੀ ਤਾਰੀਫ ਕਰਾਂਗਾ, ਮੈਂ ਹਮੇਸ਼ਾ ਤੀਕਰ ਤੇਰੇ ਨਾਂ ਦੀ ਵਡਿਆਈ ਕਰਾਂਗਾ। ਇਸਤਸਨਾ ਅਤੇ ਖੁਦਾਵੰਦ ਤੇਰਾ ਰੱਬ ਤੇਰੇ ਅਤੇ ਤੇਰੀ ਔਲਾਦ ਦੇ ਦਿਲ ਦਾ ਖਤਨਾ ਕਰੇਗਾ ਤਾਂ ਜੋ ਖੁਦਾਵੰਦ ਆਪਣੇ ਰੱਬ ਨਾਲ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਿੰਦ ਨਾਲ ਪਿਆਰ ਕਰੇ ਅਤੇ ਜਿਉਂਦਾ ਰਵੇ। ਯਰਮੀਆ ਕਿਉਂ ਜੇ ਮੈਂ ਤੁਹਾਡੇ ਹੱਕ ਵਿੱਚ ਆਪਣੇ ਖਿਆਲਾਂ ਨੂੰ ਜਾਣਦਾ ਵਾਂ, ਖੁਦਾਵੰਦ ਆਖਦਾ ਹੈ, ਯਾਨੀ ਸਲਾਮਤੀ ਦੇ ਖਿਆਲ, ਬੁਰਿਆਈ ਦੇ ਨਹੀਂ, ਤਾਂ ਜੋ ਮੈਂ ਤੁਹਾਨੂੰ ਨੇਕ ਅੰਜਾਮ ਦੀ ਆਸ ਬਖਸ਼ਾਂ। ਫਿਰ ਤੁਸੀਂ ਮੇਰਾ ਨਾਂ ਲਵੋਗੇ ਅਤੇ ਮੈਥੋਂ ਦੁਆ ਕਰੋਗੇ ਅਤੇ ਮੈਂ ਤੁਹਾਡੀ ਸੁਣਾਂਗਾ, ਅਤੇ ਤੁਸੀਂ ਮੈਨੂੰ ਲੱਭੋਗੇ ਤਾਂ ਪਾਓਗੇ ਜਦੋਂ ਪੂਰੇ ਦਿਲ ਨਾਲ ਮੇਰੇ ਤਾਲਬ ਹੋਵੋਗੇ, ਅਤੇ ਮੈਂ ਮਿਲ ਜਾਵਾਂਗਾ, ਖੁਦਾਵੰਦ ਆਖਦਾ ਹੈ, ਅਤੇ ਮੈਂ ਤੁਹਾਡੀ ਕੈਦ ਨੂੰ ਮੌਕੂਫ ਕਰਾਵਾਂਗਾ। ਮੱਤੀ ਉਸ ਵੇਲੇ ਤੋਂ ਯਸੂ ਨੇ ਮੁਨਾਦੀ ਕਰਨਾ ਅਤੇ ਇਹ ਆਖਣਾ ਸ਼ੁਰੂ ਕੀਤਾ, ਭਈ ਤੌਬਾ ਕਰੋ ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਮੱਤੀ ਉਹ ਇਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਜਦ ਬੈਠ ਗਿਆ ਅਤੇ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ, ਧੰਨ ਨੇ ਉਹ ਜਿਹੜੇ ਪਾਕ ਦਿਲ ਨੇ ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਇਸੇ ਤਰ੍ਹਾਂ ਤੁਹਾਡੀ ਲੋਭ ਬੰਦਿਆਂ ਦੇ ਸਾਹਮਣੇ ਚਮਕੇ ਤਾਂ ਜੋ ਉਹ ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਤੁਹਾਡੇ ਪਿਓ ਦੀ ਜਿਹੜਾ ਅਸਮਾਨ ਉੱਤੇ ਹੈ ਵਡਿਆਈ ਕਰਨ। ਇਹ ਨਾ ਸਮਝੋ ਭਈ ਮੈਂ ਤੌਰਾਤ ਜਾਂ ਨਬੀਆਂ ਦੀਆਂ ਕਿਤਾਬਾਂ ਨੂੰ ਮਨਸੂਖ ਕਰਨ ਆਇਆ ਵਾਂ। ਮਨਸੂਖ ਕਰਨ ਨਹੀਂ ਬਲਕਿ ਪੂਰਾ ਕਰਨ ਆਇਆ ਵਾਂ, ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਦ ਤੀਕਰ ਅਸਮਾਨ ਅਤੇ ਧਰਤੀ ਟਲ ਨਾ ਜਾਣ, ਇੱਕ ਨੁਕਤਾ ਜਾਂ ਇੱਕ ਸ਼ੋਸ਼ਾ ਤੌਰਾਤ ਵਿੱਚੋਂ ਬਿਲਕੁਲ ਨਾ ਟਲੇਗਾ ਜਦ ਤੀਕਰ ਸਭ ਕੁਝ ਪੂਰਾ ਨਾ ਹੋ ਜਾਵੇ। ਇਸ ਲਈ ਜਿਹੜਾ ਇਹਨਾਂ ਨਿੱਕੇ ਤੋਂ ਨਿੱਕੇ ਹੁਕਮਾਂ ਵਿੱਚੋਂ ਵੀ ਕਿਸੇ ਨੂੰ ਤੋੜੇਗਾ ਅਤੇ ਇਹ ਹੀ ਬੰਦਿਆਂ ਨੂੰ ਸਿਖਾਵੇਗਾ, ਉਹ ਅਸਮਾਨ ਦੀ ਬਾਦਸ਼ਾਹੀ ਵਿੱਚ ਸਭ ਤੋਂ ਨਿੱਕਾ ਖਵਾਵੇਗਾ। ਪਰ ਜਿਹੜਾ ਉਹਨਾਂ ਉੱਤੇ ਅਮਲ ਕਰੇਗਾ ਅਤੇ ਉਹਨਾਂ ਦੀ ਤਾਲੀਮ ਦੇਵੇਗਾ, ਉਹ ਅਸਮਾਨ ਦੀ ਬਾਦਸ਼ਾਹੀ ਵਿੱਚ ਵੱਡਾ ਅਖਵਾਵੇਗਾ। ਕਿਉਂ ਜੇ ਮੈਂ ਤੁਹਾਨੂੰ ਆਖਦਾ ਵਾਂ ਵੀ ਜੇ ਤੁਹਾਡੀ ਰਾਸਤਬਾਜ਼ੀ ਫਕੀਰਾਂ ਅਤੇ ਫਰੀਸੀਆਂ ਤੋਂ ਬਹੁਤੀ ਨਾ ਹੋਵੇਗੀ ਤਾਂ ਤੁਸੀਂ ਅਸਮਾਨ ਦੀ ਬਾਦਸ਼ਾਹੀ ਵਿੱਚ ਬਿਲਕੁਲ ਦਾਖਲ ਨਾ ਹੋਵੋਗੇ। ਮੱਤੀ ਅਤੇ ਵੇਖੋ ਇੱਕ ਬੰਦੇ ਨੇ ਕੋਲ ਆ ਕੇ ਉਹਨੂੰ ਆਖਿਆ, ਭਈ ਐ ਉਸਤਾਦ, ਮੈਂ ਕਿਹੜੀ ਨੇਕੀ ਕਰਾਂ ਤਾਂ ਜੋ ਹਮੇਸ਼ਾ ਦੀ ਹਯਾਤੀ ਪਾਵਾਂ? ਉਹਨੇ ਉਹਨੂੰ ਆਖਿਆ, ਭਈ ਤੂੰ ਮੈਥੋਂ ਨੇਕੀ ਦੇ ਬਾਰੇ ਕਿਉਂ ਪੁੱਛਦਾ ਹੈ? ਨੇਕ ਤਾਂ ਇੱਕ ਹੀ ਹੈ, ਪਰ ਜੇ ਤੂੰ ਹਯਾਤੀ ਵਿੱਚ ਵੜਨਾ ਚਾਹੁੰਦਾ ਹੈ ਤਾਂ ਹੁਕਮਾਂ ਉੱਤੇ ਅਮਲ ਕਰ। ਉਹਨੇ ਉਹਨੂੰ ਆਖਿਆ, ਕਿਹੜੇ ਹੁਕਮਾਂ ਉੱਤੇ? ਯਿਸੂ ਨੇ ਆਖਿਆ, ਇਹ ਭਈ ਖੂਨ ਨਾ ਕਰ, ਜ਼ਨਾ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਪਿਓ ਦੀ ਅਤੇ ਮਾਂ ਦੀ ਇੱਜ਼ਤ ਕਰ ਅਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰ। ਉਸ ਜਵਾਨ ਨੇ ਉਹਨੂੰ ਆਖਿਆ, ਭਈ ਮੈਂ ਇਹਨਾਂ ਸਾਰਿਆਂ ਉੱਤੇ ਅਮਲ ਕੀਤਾ ਹੈ, ਹੁਣ ਮੇਰੇ ਵਿੱਚ ਕਿਹੜਾ ਘਾਟਾ ਹੈ? ਯਿਸੂ ਨੇ ਉਹਨੂੰ ਆਖਿਆ, ਜੇ ਤੂੰ ਕਾਮਲ ਹੋਣਾ ਚਾਹੁੰਦਾ ਹੈ ਤਾਂ ਜਾ ਆਪਣਾ ਮਾਲ ਅਸਬਾਬ ਵੇਚ ਕੇ ਗਰੀਬਾਂ ਨੂੰ ਦੇ ਦੇ, ਤੈਨੂੰ ਅਸਮਾਨ ਉੱਤੇ ਖਜ਼ਾਨਾ ਮਿਲੇਗਾ ਅਤੇ ਆ ਕੇ ਮੇਰੇ ਮਗਰ ਟੁਰ। ਪਰ ਉਹ ਜਵਾਨ ਇਹ ਗੱਲ ਸੁਣ ਕੇ ਦੁਖੀ ਹੋ ਕੇ ਟੁਰ ਗਿਆ, ਕਿਉਂ ਜੇ ਬੜਾ ਮਾਲਦਾਰ ਸੀ। ਅਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, ਭਈ ਮੈਂ ਤੁਹਾਨੂੰ ਸੱਚ ਆਖਦਾ ਵਾਂ, ਭਈ ਅਮੀਰ ਬੰਦੇ ਦਾ ਅਸਮਾਨ ਦੀ ਬਾਦਸ਼ਾਹੀ ਵਿੱਚ ਵੜਨਾ ਔਖਾ ਹੈ। ਅਤੇ ਫਿਰ ਤੁਹਾਨੂੰ ਆਖਦਾ ਵਾਂ, ਭਈ ਊਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਣਾ ਇਹਦੇ ਤੋਂ ਸੌਖਾ ਹੈ, ਭਈ ਅਮੀਰ ਬੰਦਾ ਰੱਬ ਦੀ ਬਾਦਸ਼ਾਹੀ ਵਿੱਚ ਵੜੇ। ਚੇਲੇ ਇਹ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਆਖਣ ਲੱਗੇ, ਭਈ ਫਿਰ ਕੌਣ ਮੁਕਤੀ ਪਾ ਸਕਦਾ ਹੈ? ਯਿਸੂ ਨੇ ਉਹਨਾਂ ਵੱਲ ਵੇਖ ਕੇ ਆਖਿਆ, ਭਈ ਇਹ ਬੰਦਿਆਂ ਤੋਂ ਤਾਂ ਨਹੀਂ ਹੋ ਸਕਦਾ, ਪਰ ਰੱਬ ਤੋਂ ਸਭ ਕੁਝ ਹੋ ਸਕਦਾ ਹੈ। ਇਹਦੇ ਉੱਤੇ ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਵੇਖ, ਅਸੀਂ ਤਾਂ ਸਭ ਕੁਝ ਛੱਡ ਛਡਾ ਕੇ ਤੇਰੇ ਮਗਰ ਟੁਰ ਪਏ ਹਾਂ, ਇਸ ਲਈ ਸਾਨੂੰ ਕੀ ਮਿਲੇਗਾ? ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ, ਭਈ ਜਦ ਇਬਨੇ ਆਦਮ ਨਵੀਂ ਪੈਦਾਇਸ਼ ਵਿੱਚ ਆਪਣੇ ਜਲਾਲ ਦੇ ਤਖ਼ਤ ਉੱਤੇ ਬੈਠੇਗਾ, ਤਾਂ ਤੁਸੀਂ ਵੀ ਜਿਹੜੇ ਮਗਰ ਟੁਰਦੇ ਹੋ, 12 ਤਖ਼ਤਾਂ ਉੱਤੇ ਬੈਠ ਕੇ ਇਸਰਾਇਲ ਦੇ 12 ਕਬੀਲਿਆਂ ਦਾ ਇਨਸਾਫ਼ ਕਰੋਗੇ, ਅਤੇ ਜਿੰਨੇ ਕਿਸੇ ਨੇ ਘਰਾਂ ਜਾਂ ਭਰਾਵਾਂ ਜਾਂ ਭੈਣਾਂ ਜਾਂ ਪਿਓ ਜਾਂ ਮਾਂ ਜਾਂ ਬਾਲਾਂ ਜਾਂ ਖੇਤਾਂ ਨੂੰ ਮੇਰੇ ਨਾਂ ਦੀ ਖਾਤਰ ਛੱਡ ਦਿੱਤਾ ਹੈ, ਉਹਨੂੰ 100 ਗੁਣਾ ਮਿਲੇਗਾ ਅਤੇ ਉਹ ਹਮੇਸ਼ਾ ਦੀ ਹਯਾਤੀ ਦਾ ਵਾਰਸ ਹੋਵੇਗਾ। ਪਰ ਬਹੁਤ ਸਾਰੇ ਪਹਿਲੇ ਅਖੀਰੀ ਹੋ ਜਾਣਗੇ ਅਤੇ ਅਖੀਰੀ ਪਹਿਲੇ। ਮੱਤੀ ਅਤੇ ਇਹਦੇ ਫਤੀਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਦੇ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਭਈ ਅਸੀਂ ਤੇਰੇ ਲਈ ਫਸਾ ਖਾਣ ਦੀ ਤਿਆਰੀ ਕਰੀਏ? ਉਹਨੇ ਆਖਿਆ, ਸ਼ਹਿਰ ਵਿੱਚ ਫਲਾਂ ਬੰਦੇ ਦੇ ਕੋਲ ਜਾ ਕੇ ਆਖਣਾ, ਉਸਤਾਦ ਆਖਦਾ ਹੈ ਭਈ ਮੇਰਾ ਵੇਲਾ ਨੇੜੇ ਹੈ, ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਵੱਲ ਈਦ ਫਸਾ ਕਰਾਂਗਾ। ਅਤੇ ਜਿਵੇਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਸੀ, ਉਹਨਾਂ ਨੇ ਉਂਝ ਹੀ ਕੀਤਾ ਅਤੇ ਫਸਾ ਤਿਆਰ ਕੀਤੀ। ਜਦੋਂ ਸ਼ਾਮ ਹੋਈ ਤਾਂ ਉਹ 12 ਚੇਲਿਆਂ ਦੇ ਨਾਲ ਖਾਣਾ ਖਾਣ ਬੈਠਿਆ ਸੀ। ਜਦੋਂ ਉਹ ਖਾ ਰਹੇ ਸੀ ਤਾਂ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਬਦਨ ਹੈ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ, ਮੈਂ ਤੁਹਾਨੂੰ ਆਖਦਾ ਵਾਂ ਭਈ ਅੰਗੂਰ ਦਾ ਇਹ ਸ਼ੀਰਾ ਫਿਰ ਕਦੀ ਨਹੀਂ ਪੀਵਾਂਗਾ ਉਸ ਦਿਨ ਤੀਕਰ ਭਈ ਤੁਹਾਡੇ ਨਾਲ ਆਪਣੇ ਪਿਓ ਦੀ ਬਾਦਸ਼ਾਹੀ ਵਿੱਚ ਨਵਾਂ ਨਾ ਪੀਵਾਂ। ਰੋਮੀਓ। ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ ਤੁਹਾਡੇ ਸਾਰਿਆਂ ਉੱਤੇ ਹੋਵੇ, ਆਮੀਨ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਯਿਸੂ ਨਾਸਰੀ ਨੇ ਇਨਸਾਨ ਅਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਅਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਉਹਦਾ ਮਿਸ਼ਨ ਇਨਫਰਾਦੀ ਅਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ਼ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਭਈ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤਾਂ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਨੇ ਜੁਰਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ਼, ਮੁਨਾਫਕਾਨਾ ਅਕੀਦਿਆਂ ਮਸ਼ਕਾਂ ਦੇ ਖਿਲਾਫ਼ ਕੰਮ ਕੀਤਾ ਅਤੇ ਉਹਨੇ ਆਪਣੀ ਸ਼ਿਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ। ਉਹ ਫਿਸਾ ਜਿਹੜੀ ਯਿਸੂ ਨੇ ਆਪਣੇ ਚੇਲਿਆਂ ਦੇ ਨਾਲ ਨਿਸਾਨ ਦੇ ਮਹੀਨੇ ਵਿੱਚ ਆਪਣੇ ਸੂਲੀ ਚੜ੍ਹਨ ਤੋਂ ਪਹਿਲਾਂ ਖਾਧੀ, ਉਹ ਇੱਕ ਦੁੱਖ ਦਾ ਮੌਕਾ ਸੀ, ਇੱਕ ਸੋਗਵਾਰ ਖਾਣਾ ਜਿਹੜਾ ਦਿਨ ਦੇ ਅਖੀਰ ਉੱਤੇ ਪੂਰੇ ਚਾਨਣ ਵਿੱਚ ਸੀ, ਜਿਹਦੇ ਨਾਲ ਤੇਜ਼ੀ ਨਾਲ ਗਹਿਰੇ ਪਰਛਾਵੇਂ ਆਲੇ ਦੁਆਲੇ ਫੈਲ ਰਹੇ ਸੀ ਅਤੇ ਇਸ ਖਾਣੇ ਨੇ ਮਾਦੇ ਲਈ ਯਿਸੂ ਦੀ ਰਸਮ ਪ੍ਰਸਤੀ ਜਾਂ ਮਨਜ਼ੂਰੀ ਨੂੰ ਹਮੇਸ਼ਾ ਲਈ ਮੁਕਾ ਦਿੱਤਾ। ਉਹਦੇ ਪੈਰੋਕਾਰ ਅਫਸੁਰਦਾ ਅਤੇ ਖਾਮੋਸ਼ ਆਪਣੇ ਮਾਲਕ ਦੇ ਨਾਲ ਹੋਣ ਵਾਲੀ ਬੇਵਫਾਈ ਦੇ ਵੇਲੇ ਉੱਤੇ ਗੌਰ ਕਰ ਰਹੇ ਸੀ। ਅਸਮਾਨੀ ਮਨ ਵਿੱਚ ਹਿੱਸਾ ਲੈਂਦੇ ਨੇ ਜਿਹੜਾ ਮਾਜ਼ੀ ਦੇ ਬੀਆਬਾਨ ਵਿੱਚ ਸਤਾਏ ਹੋਏ ਸੱਚਾਈ ਦੇ ਮੰਨਣ ਵਾਲਿਆਂ ਨੇ ਖਾਧਾ ਸੀ। ਉਹਨਾਂ ਦੀ ਖੁਰਾਕ ਵਾਕਈ ਅਸਮਾਨ ਤੋਂ ਉਤਰੀ ਸੀ, ਬਿਮਾਰਾਂ ਨੂੰ ਸ਼ਿਫਾ ਦੇਣ ਅਤੇ ਗਲਤੀ ਨੂੰ ਬਾਹਰ ਕੱਢਣ ਵਾਲੀ ਰੂਹਾਨੀ ਹਸਤੀ ਦੀ ਇਹ ਬਹੁਤ ਵੱਡੀ ਅਸਲੀਅਤ ਸੀ। ਉਹਨਾਂ ਦੇ ਮਾਲਕ ਨੇ ਉਹਨਾਂ ਨੂੰ ਇਹ ਪਹਿਲਾਂ ਹੀ ਵਾਜ਼ਿਹਾ ਕਰ ਦਿੱਤਾ ਸੀ ਅਤੇ ਹੁਣ ਇਹ ਰੋਟੀ ਉਹਨਾਂ ਨੂੰ ਖੁਰਾਕ ਦੇ ਰਹੀ ਸੀ ਅਤੇ ਉਹਨਾਂ ਨੂੰ ਕਾਇਮ ਰੱਖ ਰਹੀ ਸੀ। ਰੂਹਾਨੀ ਹਸਤੀ ਦੀ ਇਸ ਸੱਚਾਈ ਲਈ ਉਹਨਾਂ ਦਾ ਮਾਲਕ ਜ਼ੁਲਮ ਬਰਦਾਸ਼ਤ ਕਰਨ ਨੂੰ ਸੀ ਅਤੇ ਦੁੱਖ ਦਾ ਇਹ ਪਿਆਲਾ ਅਖੀਰੀ ਖਤਰੇ ਤੀਕਰ ਖੁਸ਼ਕ ਹੋਣ ਨੂੰ ਸੀ। ਉਹਨੇ ਉਹਨਾਂ ਨੂੰ ਛੱਡ ਦੇਣਾ ਸੀ। ਉਹਦੇ ਉੱਤੇ ਛਾਣ ਵਾਲੀ ਅਬਦੀ ਫਤਿਹ ਦੇ ਵੱਡੇ ਜਲਾਲ ਦੇ ਨਾਲ ਉਹਨੇ ਸ਼ੁਕਰ ਕੀਤਾ ਅਤੇ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ। ਯਸੂ ਨੇ ਇਜ਼ਹਾਰ ਦੇ ਪਾਰੋਂ ਹਯਾਤੀ ਦਾ ਤਰੀਕਾਕਾਰ ਸਿਖਾਇਆ ਤਾਂ ਜੋ ਅਸੀਂ ਇਹ ਸਮਝ ਸਕੀਏ ਵੀ ਕਿਵੇਂ ਇਲਾਹੀ ਅਸੂਲ ਬਿਮਾਰ ਨੂੰ ਸ਼ਿਫਾ ਦਿੰਦਾ, ਗਲਤੀ ਨੂੰ ਬਾਹਰ ਕੱਢਦਾ ਅਤੇ ਮੌਤ ਉੱਤੇ ਫਤਿਹਮੰਦ ਹੁੰਦਾ ਹੈ। ਭਾਵੇਂ ਪਾਪ ਅਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਰ ਕਰਦਿਆਂ ਹੋਏ ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਝ ਹੀ ਕਰਨ ਜਿਵੇਂ ਉਹਨੇ ਕੀਤਾ ਅਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਉਸਤਾਦ ਉੱਤੇ ਪੂਰਾ ਇਮਾਨ ਅਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਸ਼ਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਅਤੇ ਤਕਲੀਫ ਸਹੀ। ਮਸੀਹ ਦੀ ਅਲੂਹੀਅਤ ਦਾ ਇਜ਼ਹਾਰ ਯਸੂ ਦੀ ਇਨਸਾਨੀਅਤ ਵਿੱਚ ਕੀਤਾ ਗਿਆ ਸੀ। ਸੁਣਨ ਦੇ ਕਾਬਲ ਦੁਆ ਕਦੀ ਵੀ ਰੂਹਾਨੀ ਫਹਿਮ ਦੇ ਕੰਮ ਨਹੀਂ ਕਰ ਸਕਦੀ ਜਿਹੜੀ ਨਵੇਂ ਸਿਰੇ ਤੋਂ ਜੰਮਦੀ ਏ, ਬਲਕਿ ਖਾਮੋਸ਼ ਦੁਆ, ਚੌਕਸੀ ਅਤੇ ਦੀਨਦਾਰ ਫਰਮਾ ਬਰਦਾਰੀ ਸਾਨੂੰ ਯਸੂ ਦੇ ਨਮੂਨੇ ਮਗਰ ਟੁਰਨ ਦੇ ਕਾਬਲ ਬਣਾਉਂਦੀ ਏ। ਲੰਮੀਆਂ ਦੁਆਵਾਂ ਤੋਹਮ ਪ੍ਰਸਤੀ ਅਤੇ ਅਕੀਦੇ ਪਿਆਰ ਦੇ ਮਜ਼ਬੂਤ ਖੰਭਾਂ ਨੂੰ ਮਾੜਾ ਕਰ ਦਿੰਦੇ ਨੇ ਅਤੇ ਮਜ਼ਹਬ ਨੂੰ ਇਨਸਾਨੀ ਸ਼ਕਲ ਵਿੱਚ ਮਲਬੂਸ ਕਰਦੇ ਨੇ। ਜੋ ਕੁਝ ਵੀ ਇਬਾਦਤ ਨੂੰ ਮਾਦੀ ਬਣਾਉਂਦਾ ਹੈ ਉਹ ਇਨਸਾਨ ਦੀ ਰੂਹਾਨੀ ਤਰੱਕੀ ਵਿੱਚ ਰੁਕਾਵਟ ਬਣਦਾ ਹੈ ਅਤੇ ਉਹਨੂੰ ਗਲਤੀ ਉੱਤੇ ਆਪਣੀ ਤਾਕਤ ਦਾ ਇਜ਼ਹਾਰ ਕਰਨ ਤੋਂ ਰੋਕਦਾ ਹੈ। ਜਦੋਂ ਦਿਲ ਇਲਾਹੀ ਸੱਚਾਈ ਅਤੇ ਮੁਹੱਬਤ ਤੋਂ ਕੋਸੋਂ ਦੂਰ ਹੋਵੇ ਤਾਂ ਅਸੀਂ ਵੀਰਾਨ ਹਯਾਤੀਆਂ ਦੀ ਨਾਸ਼ੁਕਰੀ ਨੂੰ ਲੁਕੋ ਨਹੀਂ ਸਕਦੇ। ਸਬਰ, ਹਲੀਮੀ, ਪਿਆਰ ਅਤੇ ਨੇਕ ਕੰਮਾਂ ਵਿੱਚ ਜ਼ਾਹਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਹੈ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਅਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਹੈ ਅਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਹੈ। ਵਫ਼ਾਦਾਰੀ ਅਤੇ ਦਿਲੀ ਸ਼ੁਕਰਗੁਜ਼ਾਰੀ ਨੂੰ ਜ਼ਾਹਰ ਕਰਨ ਲਈ ਬਾਹਰ ਵਾਲੀ ਇਬਾਦਤ ਆਪਣੇ ਆਪ ਵਿੱਚ ਹੀ ਕਾਫ਼ੀ ਨਹੀਂ ਹੈ, ਕਿਉਂ ਜੇ ਉਹਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਅਤੇ ਮੇਰੇ ਹੁਕਮਾਂ ਉੱਤੇ ਅਮਲ ਕਰੋ। ਇੱਕ ਲਫ਼ਜ਼ੀ ਦੁਆ ਸ਼ਾਇਦ ਖੁਦ ਜਵਾਜ਼ੀ ਦੇ ਚੁੱਪ ਕੀਤੇ ਹੋਏ ਫਹਿਮ ਨੂੰ ਸਹਿ ਸਕਦੀ ਏ, ਭਾਵੇਂ ਇਹ ਪਾਪੀ ਨੂੰ ਰਿਹਾਕਾਰ ਬਣਾਉਂਦੀ ਏ। ਸਾਨੂੰ ਇੱਕ ਇਮਾਨਦਾਰ ਦਿਲ ਤੋਂ ਕਦੀ ਮਾਯੂਸ ਨਹੀਂ ਹੋਣਾ ਚਾਹੀਦਾ, ਬਲਕਿ ਇੱਥੇ ਉਹਨਾਂ ਲੋਕਾਂ ਲਈ ਥੋੜ੍ਹੀ ਜਿਹੀ ਆਸ ਏ ਜਿਹੜੇ ਰਹਿ ਰਹਿ ਕੇ ਆਪਣੀ ਬਦਕਾਰੀ ਦੇ ਸਾਹਮਣੇ ਆਉਂਦੇ ਅਤੇ ਫਿਰ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੀਆਂ ਦੁਆਵਾਂ ਉਹ ਇਸ਼ਾਰੀਏ ਨੇ ਜਿਹੜੇ ਉਹਨਾਂ ਦੇ ਕਿਰਦਾਰ ਦੇ ਨਾਲ ਮੁਤਾਬਕਤ ਨਹੀਂ ਰੱਖਦੇ। ਉਹ ਪਾਪ ਦੇ ਨਾਲ ਖੁਫੀਆ ਤਾਲੁਕ ਰੱਖਦੇ ਨੇ ਅਤੇ ਇੰਜ ਦੇ ਬਨਾਵਟੀ ਲੋਕਾਂ ਦੇ ਬਾਰੇ ਯਸੂ ਨੇ ਆਖਿਆ ਭਈ ਉਹ ਸਫੈਦੀ ਫਿਰੀਆਂ ਕਬਰਾਂ ਵਾਂਗਰ ਹਰ ਤਰ੍ਹਾਂ ਦੀ ਨਜਾਸਤ ਨਾਲ ਭਰੇ ਨੇ। ਸਾਨੂੰ ਆਪਣੇ ਆਪ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਅਤੇ ਇਹ ਜਾਣਨਾ ਚਾਹੀਦਾ ਹੈ ਭਈ ਦਿਲ ਦੀ ਰਗਬਤ ਅਤੇ ਮਕਸਦ ਕੀ ਹੈ, ਕਿਉਂ ਜੇ ਇਸ ਸੂਰਤ ਵਿੱਚ ਹੀ ਅਸੀਂ ਜਾਣ ਸਕਦੇ ਹਾਂ ਭਈ ਅਸੀਂ ਅਸਲ ਵਿੱਚ ਕੀ ਹਾਂ। ਇਕੱਠੀ ਦੁਆ ਵਿੱਚ ਕਈ ਵਾਰੀ ਅਸੀਂ ਸਾਡੇ ਅਕੀਦਿਆਂ ਤੋਂ ਅਗਾਂਹ ਜੋਸ਼ ਵਾਲੀ ਤਾਂਗ ਦੇ ਇਮਾਨਦਾਰ ਖਿਆਲ ਤੋਂ ਅਗਾਂਹ ਨਿਕਲ ਜਾਂਦੇ ਹਾਂ। ਜੇ ਅਸੀਂ ਖੁਫੀਆ ਤੌਰ 'ਤੇ ਤਾਂਗ ਨਹੀਂ ਰੱਖਦੇ ਅਤੇ ਖੁੱਲ੍ਹੇ ਤਰੀਕੇ ਨਾਲ ਉਹਨੂੰ ਪੂਰਾ ਕਰਨ ਲਈ ਕੋਸ਼ਿਸ਼ ਨਹੀਂ ਕਰਦੇ ਜੋ ਅਸੀਂ ਮੰਗਦੇ ਹਾਂ, ਤਾਂ ਸਾਡੀਆਂ ਦੁਆਵਾਂ ਵੱਖ ਵੱਖ ਨੇ ਜਿਵੇਂ ਗੈਰ ਕੌਮਾਂ ਕਰਦੀਆਂ ਨੇ। ਜੇ ਸਾਡੀਆਂ ਮਿੰਨਤਾਂ ਖਾਲਸ ਨੇ, ਸਾਡੇ ਮੰਗਣ ਵਿੱਚ ਅਸੀਂ ਮਿਹਨਤ ਕਰਦੇ ਹਾਂ ਅਤੇ ਸਾਡਾ ਪਿਓ ਜਿਹੜਾ ਪੋਸ਼ੀਦਗੀ ਵਿੱਚ ਵੇਖਦਾ ਹੈ ਸਾਨੂੰ ਖੁੱਲ੍ਹੇ ਆਮ ਉਹਦਾ ਬਦਲਾ ਦੇਵੇਗਾ। ਇਸ ਤੋਂ ਪਹਿਲਾਂ ਭਈ ਅਸੀਂ ਰੱਬ ਨੂੰ ਜਾਂ ਆਪਣੇ ਨਾਲ ਦੇ ਸਾਥੀਆਂ ਨੂੰ ਦੱਸੀਏ, ਰੱਬ ਸਾਡੀ ਲੋੜ ਨੂੰ ਪਹਿਲੇ ਤੋਂ ਜਾਣਦਾ ਹੈ। ਦੁਆ ਰੱਬ ਦੀ ਮਰਜ਼ੀ ਨੂੰ ਜਾਣਨ ਅਤੇ ਉਹਨੂੰ ਪੂਰਾ ਕਰਨ ਦੀ ਪੁਰਜੋਸ਼ ਆਦਿ ਤਾਂਘ ਦੇ ਨਾਲ ਮਿਲ ਕੇ ਸਾਨੂੰ ਪੂਰੀ ਸੱਚਾਈ ਤੀਕਰ ਲੈ ਜਾਵੇਗੀ। ਅਜਿਹੀ ਤਾਂਘ ਵਿੱਚ ਬਹੁਤ ਘੱਟ ਸੁਣਨ ਦੇ ਕਾਬਲ ਇਜ਼ਹਾਰ ਪਾਇਆ ਜਾਂਦਾ ਹੈ, ਇਹ ਸੋਚ ਅਤੇ ਹਯਾਤੀ ਵਿੱਚ ਬਹੁਤ ਚੰਗੇ ਤਰੀਕੇ ਨਾਲ ਜ਼ਾਹਿਰ ਹੁੰਦੀ ਹੈ। ਪਿਓ ਜਿਹੜਾ ਪੋਸ਼ੀਦਗੀ ਵਿੱਚ ਬਦਨੀ ਹਿੱਸਾ ਲਈ ਨਾ ਦੀਦਾ ਹੈ, ਕਿਉਂ ਜੇ ਉਹ ਸਭ ਕੁਝ ਜਾਣਦਾ ਹੈ ਅਤੇ ਉਹ ਲਫ਼ਜ਼ਾਂ ਦੇ ਮੁਤਾਬਕ ਨਹੀਂ ਬਲਕਿ ਮਕਸਦਾਂ ਦੇ ਮੁਤਾਬਕ ਅਜਰ ਦਿੰਦਾ ਹੈ। ਇੰਜ ਦੀ ਦੁਆ ਦਾ ਹੀ ਜਵਾਬ ਮਿਲਦਾ ਹੈ। ਇਸ ਹੱਦ ਤੀਕਰ ਭਈ ਅਸੀਂ ਸਾਡੀਆਂ ਖਾਹਿਸ਼ਾਂ ਨੂੰ ਪੂਰਾ ਕਰ ਲੈਂਦੇ ਹਾਂ। ਮਾਲਕ ਦੀ ਹਦਾਇਤ ਇਹ ਹੈ ਭਈ ਅਸੀਂ ਲੁੱਕ ਕੇ ਦੁਆ ਕਰੀਏ ਅਤੇ ਸਾਡੀਆਂ ਹਯਾਤੀਆਂ ਨਾਲ ਸਾਡੀ ਵਫ਼ਾਦਾਰੀ ਦੀ ਗਵਾਹੀ ਦੇਈਏ। ਰੱਬ ਕਰੇ ਭਈ ਅੱਜ ਦੇ ਮਸੀਹੀ ਇਸ ਚਾਲ ਚੱਲਣ ਦੀ ਹੋਰ ਅਮਲੀ ਅਹਿਮੀਅਤ ਨੂੰ ਮੰਨਣ, ਇਹ ਮੁਮਕਿਨ ਹੈ। ਹਾਂ, ਇਹ ਹਰ ਬੱਚੇ ਮਰਦ ਅਤੇ ਔਰਤ ਦੀ ਜ਼ਿੰਮੇਵਾਰੀ ਅਤੇ ਹੱਕ ਹੈ ਭਈ ਉਹ ਹਯਾਤੀ ਅਤੇ ਸੱਚਾਈ, ਸਿਹਤ ਅਤੇ ਪਾਕਿਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਮਸੀਹੀ ਲੋਕ ਉਹਦੇ ਪੈਰੋਕਾਰ ਹੋਣ ਦਾ ਦਾਅਵਾ ਤਾਂ ਕਰਦੇ ਨੇ, ਪਰ ਕੀ ਉਹ ਉਹਦੇ ਮਗਰ ਉਸੇ ਤਰ੍ਹਾਂ ਹੀ ਤੁਰਦੇ ਨੇ ਜਿਵੇਂ ਉਹਨੇ ਹੁਕਮ ਦਿੱਤਾ ਹੈ? ਇਹਨਾਂ ਲਾਜ਼ਮੀ ਹੁਕਮਾਂ ਨੂੰ ਸੁਣੋ। ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਤੁਸੀਂ ਸਾਰੇ ਜੱਗ ਵਿੱਚ ਜਾ ਕੇ ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਬਿਮਾਰ ਨੂੰ ਸ਼ਫਾ ਦਿਓ। ਜੇ ਉਹ ਸਾਰੇ ਜਿਨ੍ਹਾਂ ਨੇ ਸਾਕਰਾਮੈਂਟ ਵਿੱਚ ਹਿੱਸਾ ਲਿਆ, ਯਸੂ ਦੇ ਦੁੱਖਾਂ ਦੀ ਅਸਲ ਵਿੱਚ ਯਾਦਗਾਰ ਮਨਾਈ ਸੀ ਅਤੇ ਉਸ ਪਿਆਲੇ ਵਿੱਚੋਂ ਪੀਤਾ ਸੀ ਅਤੇ ਉਹ ਜੱਗ ਵਿੱਚ ਇਨਕਲਾਬ ਲਿਆਉਂਦੇ, ਉਹ ਸਾਰੇ ਜਿਹੜੇ ਮਾਦੀ ਅਲਾਮਤਾਂ ਦੇ ਰਾਹੀਂ ਉਹਦੀ ਯਾਦਗਾਰੀ ਨੂੰ ਲੱਭਣ ਵਾਲੇ ਨੇ, ਉਹ ਸੂਲੀ ਚੁੱਕਣਗੇ, ਬਿਮਾਰਾਂ ਨੂੰ ਸ਼ਫਾ ਦੇਣਗੇ, ਬਦਰੂਆਂ ਨੂੰ ਕੱਢਣਗੇ ਅਤੇ ਮਸੀਹ ਸੱਚਾਈ ਦੀ ਖੁਸ਼ਖਬਰੀ ਗਰੀਬਾਂ ਮਨਫੀ ਸੋਚ ਵਾਲਿਆਂ ਨੂੰ ਦੇਣਗੇ। ਉਹ ਹਜ਼ਾਰ ਸਾਲਾਂ ਦੌਰ ਲਿਆਉਣਗੇ। ਹੁਣ ਮੈਂ ਮੇਰੀ ਬੇਕਰ ਐਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।